से ओंकार सतना करता पुरख निर्भव निर्वैर अकाल मूर्त अजूनी सैपन गुर प्रसाद जप आद सच जुगाद सच है पी सच नानक होसी पी सच। सोची निरंकार ने विचारिया कि सारी सृष्टि बहुत दुख विच है ते अगे जदों भी इस तरह के हालात बनते रहे पैगंबरां नूं भेजते रहे पर हर पैगंबर ने आके अपना नाम जपाया परमेश्वर का नाम नहीं जपाया। ते हुण विचार कर रहे हैं कि आप जाना चाहिदा है क्योंकि नाम तो बिना दुनिया के रोग कट्टे नहीं जा सकते ते नाले उन्हां सत ऋषियां जिन्हां दे अनेकां जन्मां दी भगती ते बेनती निरंकार नूं कि मानस देही विच दर्शन दे रावी और ब्यासा दरिया दे विच एक जगह सी जिथे बहुत ऋषि मुनि भगति करते रहे देवत्या ने भी उस जगह पर बहुत बंदगी की थी। इस सत ऋषि भी मैता कालू जी माता तृप्ता जी बेबे नानकी जी भाई अजय राम जी तुलसा राय बुलार ते भाई लालो ये सत ऋषियों ने भी उस जगह पर ही बहुत तपस्या की थी। ये जगह फिर अगे जाके आप देखेंगे प्रगट होंगी है जिसका नाम दुख पंजनी बेरी चौथे पातशाह जी रख दे। इन्हां ऋषियों ने इत्थे अमृतसर साहब जो बाद विच शहर आबाद हुंदा है अमृतसर सरोवर बनता है इस जगह ते इन्हां सत्तां ऋषियों ने बहुत जन्म भगति कीती। हुण इन्हां सत्तां ऋषियों नूं निरंकार ने दर्शन देने हन सारियां नूं ही पर किसी नूं कोई पता नहीं है। महाराज जी उन्होंने तलवंडियों जन्म पत्री मंगवाई जन्म पत्री का गुरु नानक साहब के रस्ते ते कोई थान नहीं है इन्हां गल्लां दा असीं याद करवाना चाहते हाँ कि मैता कालू जी हिंदू खत्री सन ते उदों ब्राह्मण जो पंडित हुंदे सन वो गुरु हुंदे सन ते हर एक घराने दा पिंडां विच पंडितां ने मल्ले हुंदे सन कि आ घर मेरे हन ते उन्हां घरां दा गुरु ब्राह्मण हुंदा सी कुछ भी उन्हां ने करना हुंदा सी ब्राह्मण नूं पुछ के ते ए सिक्खी दी गल नहीं है सो याद रखना ते ਗੁਰੂ ਅੰਗਦ ਦੇਵ ਜੀ ਹੋਣਾ ਜਨਮ ਪੱਤਰੀ ਇਸ ਕਰਕੇ ਮੰਗਵਾਏ ਤਾਂ ਕਿ ਗੁਰੂ ਸਾਹਿਬ ਜੀ ਦਾ ਉਸ ਪੱਤਰੀ 'ਤੇ ਟਾਈਮ ਲਿਖਿਆ ਸੀ ਕਿਸ ਟਾਈਮ 'ਤੇ ਕਿਸ ਦਿਨ ਇਤਵਾਰ ਚੋਲਾ ਧਾਰਨ ਕੀਤਾ ਸਿਰਫ ਸੀ ਪੱਤਰੀ ਜਨਮ ਪੱਤਰੀ ਆ ਗਈ ਹੁਣ ਗੁਰੂ ਅੰਗਦ ਦੇਵ ਜੀ ਰੋਜ਼ ਦੀਵਾਨ ਸਜਾਉਂਦੇ ਆਪ ਤਖ਼ਤ 'ਤੇ ਬੈਠਦੇ ਅਤੇ ਭਾਈ ਬਾਲਾ ਜੀ ਨੂੰ ਆਗਿਆ ਕਰਦੇ ਕਿ ਤੁਸੀਂ ਸਾਰਾ ਹਾਲ ਦੱਸੋ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਫਿਰ ਉਸ ਤੋਂ ਬਾਅਦ ਬਾਲਾ ਜੀ ਤੋਂ ਉਹ ਸੁਣ ਕੇ ਫਿਰ ਪੈੜੇ ਮੋਖੇ ਨੂੰ ਲਿਖਾਉਂਦੇ ਗੁਰੂ ਸਾਹਿਬ ਆਪ ਬਾਲਾ ਜੀ ਕੋਲੋਂ ਸਾਖੀ ਸੁਣ ਕੇ ਅਤੇ ਫਿਰ ਲਿਖਾਈ ਗੁਰੂ ਸਾਹਿਬ ਉਹਨਾਂ ਨੇ ਆਪ ਆਪਣੇ ਮੁਖਾਰ ਬੰਨ ਦਿੱਤਾ ਅਤੇ ਹਰ ਰੋਜ਼ ਦੀਵਾਨ ਵਿੱਚ ਭਾਈ ਬੁੱਢਾ ਜੀ ਭਾਈ ਪਾਰੋ ਜੀ ਭਾਈ ਜੀਵਾ ਜੀ ਭਾਈ ਜੁਲਫਾ ਜੀ ਇਹ ਜੋ ਉਹਨਾਂ ਦਿਨਾਂ ਵਿੱਚ ਪਰਮਹੰਸ ਕਰਕੇ ਜਾਣੇ ਜਾਂਦੇ ਸਨ ਮਹਾਰਾਜ ਜੀ ਦੇ ਦਰਬਾਰ ਵਿੱਚ ਜਿਨ੍ਹਾਂ ਦਾ ਚੋਗ ਆ ਸਿਰਫ ਮੋਤੀ ਹੀ ਸੀ ਇਹ ਹਰ ਰੋਜ਼ ਦੀਵਾਨ ਵਿੱਚ ਹੁੰਦੇ ਹੋਰ ਅਨੇਕ ਸੰਗਤ ਆਉਂਦੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਸੁਣਦੀ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 1469 ਈਸਵੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ 12:21 ਰਾਤ ਨੂੰ 12:21 'ਤੇ ਚੋਲਾ ਧਾਰਨ ਕੀਤਾ ਮਹਿਤਾ ਕਾਲੂ ਜੀ ਨੂੰ ਖਬਰ ਹੋਈ ਉਹ 2 ਘੰਟੇ ਠਹਿਰ ਕੇ ਜੋ ਇਸ ਕੁੱਲ ਦਾ ਗੁਰੂ ਸੀ ਬ੍ਰਾਹਮਣ ਉਸਦਾ ਨਾਂ ਹਰਦਿਆਲ ਸੀ ਹਰਦਿਆਲ ਦੇ ਘਰ ਗਿਆ ਜਾ ਕੇ ਆਵਾਜ਼ ਮਾਰੀ ਹਰਦਿਆਲ ਨੇ ਆਵਾਜ਼ ਦਿੱਤੀ ਕਹਿੰਦਾ ਜੀ ਗੁਰੂ ਜੀ ਮੱਥਾ ਟੇਕਦੇ ਹਾਂ ਹਰਦਿਆਲ ਜੀ ਕਹਿੰਦੇ ਕਾਲੂ ਜੀ ਇੰਨੇ ਸਵਖਤੇ ਕਿਉਂ ਆਏ ਅੱਜ ਕਹਿੰਦੇ ਜੀ ਬਾਲਕ ਨੇ ਜਨਮ ਲਿਆ ਹੈ ਆ ਕੇ ਜਨਮ ਪੱਤਰੀ ਲਿਖੋ ਹਰਦਿਆਲ ਕਹਿੰਦੇ ਕਿ ਤੁਸੀਂ ਚੱਲੋ ਮੈਂ ਠਾਕਰ ਦੀ ਪੂਜਾ ਕਰਕੇ ਆਉਂਦਾ ਹਾਂ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਬਾਅਦ ਹਰਦਿਆਲ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਗਏ ਕਾਲੂ ਜੀ ਨੇ ਬਹੁਤ ਆਦਰ ਕੀਤਾ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਕਿ ਬ੍ਰਾਹਮਣ ਗੁਰੂ ਹੈ ਜਗਤ ਕਾ ਪਵਿੱਤਰ ਕਰਨਾ ਹੈ ਉਦੋਂ ਪੰਡਿਤ ਗੁਰੂ ਹੁੰਦੇ ਸਨ ਅਤੇ ਕਿਸੇ ਨੂੰ ਪਰਮਾਤਮਾ ਬਾਰੇ ਕੁਛ ਪਤਾ ਨਹੀਂ ਸੀ ਪੰਡਿਤ ਕਹਿੰਦੇ ਸਨ ਕਿ ਦੂਸਰੀਆਂ ਜਾਤੀਆਂ ਨੀਵੀਆਂ ਹਨ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਪਰਮਾਤਮਾ ਬਾਰੇ ਪਰਮਾਤਮਾ ਦੇ ਗੁਣ ਗਾਉਣ ਦਾ ਇਸ ਲਈ ਇਹਨਾਂ ਨੇ ਇੱਕ ਬਹੁਤ ਕਠਿਨ ਭਾਸ਼ਾ ਵਿੱਚ ਸੰਸਕ੍ਰਿਤ ਵਿੱਚ ਪਰਮਾਤਮਾ ਬਾਰੇ ਗੱਲਬਾਤ ਲਿਖ ਰੱਖੀ ਸੀ ਸੋ ਮਹਿਤਾ ਕਾਲੂ ਜੀ ਨੇ ਇੱਕ ਥਾਲੀ ਚੌਲਾਂ ਦੀ ਭਰ ਕੇ ਉੱਪਰ ਗੁੜ ਅਤੇ ਕੁਛ ਮਾਇਆ ਪੇਟਾ ਕਰਕੇ ਹਰਦਿਆਲ ਪੰਡਿਤ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਜੀ ਕਿ ਬਾਲਕ ਦੀ ਜਨਮ ਪੱਤਰੀ ਤਿਆਰ ਕਰੋ ਹਰਦਿਆਲ ਨੇ ਆਪਣੀ ਜੰਤਰੀ ਦੇਖ ਕੇ ਕਿਹਾ ਕਿ ਬਹੁਤ ਸ਼ੁਭ ਸਮਾਂ ਹੈ ਗ੍ਰਹਿਆਂ ਦਾ ਜੋ ਇਸ ਵੇਲੇ ਜਿਸ ਜਿਸ ਜਗ੍ਹਾ 'ਤੇ ਗ੍ਰਹਿ ਹਨ ਅਤੇ ਇਹ ਬਾਲਕ ਬਹੁਤ ਵੱਡਾ ਧਰਮੀ ਹੋਵੇਗਾ ਤੇ ਮੈਨੂੰ ਜਾਪਦਾ ਹੈ ਕਿ ਇਸ ਦੇ ਸਿਰ ਤੇ ਛਤਰ ਝੁੱਲੇਗਾ। ਪਰ ਮੈਂ ਬਹੁਤ ਹੈਰਾਨ ਹਾਂ ਕਿ ਉਹ ਕਿਹੜਾ ਛਤਰ ਹੈ ਜੋ ਇਸ ਦੇ ਸਿਰ ਤੇ ਝੁੱਲੇਗਾ। ਤੇ ਮਹਿਤਾ ਕਾਲੂ ਜੀ ਕਹਿੰਦੇ ਤੁਸੀਂ ਜਨਮ ਪੱਤਰੀ ਲਿਖੋ, ਨਾਲੇ ਲੱਛਣ ਲਿਖੋ ਬਾਲਕ ਦੇ। ਹਰਦਿਆਲ ਕਹਿੰਦਾ ਜੀ ਇੱਕ ਕਾਗਜ਼ ਅਤੇ ਕੇਸਰ ਮੰਗਾਓ। ਉਹ ਮੰਗਾਏ ਗਏ। ਫਿਰ ਪੰਡਿਤ ਨੇ ਪੁੱਛਿਆ ਕਿ ਬਾਲਕ ਜਦੋਂ ਇਸ ਮਾਤ ਲੋਕ ਵਿੱਚ ਆਇਆ ਤਾਂ ਉਸਨੇ ਪਹਿਲੀ ਆਵਾਜ਼ ਕੀ ਕੱਢੀ? ਮਹਿਤਾ ਜੀ ਕਹਿੰਦੇ ਜੀ ਇਹ ਤਾਂ ਮੈਨੂੰ ਪਤਾ ਨਹੀਂ। ਅੰਦਰੋਂ ਦਾਈ ਨੂੰ ਬੁਲਾਇਆ, ਦੌਲਤਾਂ ਦਾਈ ਨੂੰ ਪੁੱਛਿਆ ਕਿ ਬਾਲਕ ਨੇ ਪਹਿਲੀ ਆਵਾਜ਼ ਉਸਦੀ ਕੀ ਸੀ? ਅਤੇ ਉਸਨੇ ਕਿਹਾ ਕਿ ਮੇਰੇ ਹੱਥਾਂ ਵਿੱਚ ਬਹੁਤ ਬਾਲ ਜਨਮੇ ਹਨ, ਪਰ ਮੈਂ ਇਹੋ ਜਿਹਾ ਬਾਲ ਕੋਈ ਨਹੀਂ ਦੇਖਿਆ। ਇਸਨੇ ਇਸ ਮਾਤ ਲੋਕ ਵਿੱਚ ਪੈਰ ਪਾਉਂਦਿਆਂ ਹੀ ਹੱਸਿਆ, ਅਤੇ ਉਹ ਹਾਸਾ ਵੀ ਵੱਡੇ ਪ੍ਰਾਣੀ ਵਰਗਾ ਨਹੀਂ ਸੀ, ਬੱਚੇ ਵੱਡੇ ਪ੍ਰਾਣੀ ਦਾ ਹਾਸਾ ਸੀ, ਬੱਚੇ ਦਾ ਹਾਸਾ ਨਹੀਂ ਸੀ। ਅਤੇ ਮੈਂ ਬਹੁਤ ਅਸਚਰਜ ਹੋ ਰਹੀ ਹਾਂ ਕਿ ਇਹ ਕੀ ਕੌਤਕ ਹੋਇਆ। ਮਹਾਰਾਜ ਜੀ ਹੁਣੇ ਕੀ ਪਤਾ ਹੱਸੇ ਹੋਣ ਦੁਨੀਆ ਨੂੰ ਦੱਸਣ ਲਈ ਕਿ ਹੁਣ ਖੁਸ਼ ਹੋ, ਤੁਹਾਡੇ ਲਈ ਸ਼ਬਦ ਲੈ ਕੇ ਆਏ ਜੋ ਸਾਰੀਆਂ ਬਿਮਾਰੀਆਂ ਦਾ ਦੀ ਔਖਦ ਹੈ। ਸੋ ਪੰਡਿਤ ਨੇ ਪੰਡਿਤ ਬਹੁਤ ਹੈਰਾਨ ਹੋ ਰਿਹਾ ਹੈ। ਉਸਨੇ ਬੇਨਤੀ ਕੀਤੀ ਕਿ ਮੈਨੂੰ ਬਾਲਕ ਦੇ ਦਰਸ਼ਨ ਕਰਾਓ। ਅੰਦਰੋਂ ਦਾਈ ਬਾਲਕ ਨੂੰ ਕੱਪੜਿਆਂ 'ਚ ਲਪੇਟ ਕੇ ਲਿਆਈ ਅਤੇ ਪੰਡਿਤ ਉੱਠ ਕੇ ਖੜ੍ਹਾ ਹੋ ਗਿਆ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਕਾਲੂ ਨੂੰ ਕਿਹਾ ਕਿ ਤੂੰ ਬਹੁਤ ਵੱਡੇ ਭਾਗਾਂ ਵਾਲਾ ਹੈ, ਤੇਰੇ ਗ੍ਰਹਿ ਵਿੱਚ ਇਹ ਬਾਲਕ ਆਇਆ ਹੈ, ਤੇਰਾ ਨਾਮ ਵੀ ਹਮੇਸ਼ਾ ਲਈ ਅਮਰ ਹੋ ਜਾਣਾ। ਮਹਿਤਾ ਕਾਲੂ ਜੀ ਕਹਿੰਦੇ ਜੀ ਬਾਲਕ ਦਾ ਨਾਮ ਰੱਖੋ, ਕਿਉਂਕਿ ਸੋ ਪੰਡਿਤ ਕਹਿੰਦੇ ਕਿ ਇਸਦਾ ਨਾਮ ਮੈਂ ਹੁਣ ਨਹੀਂ ਰੱਖਣਾ, ਬਹੁਤ ਸੋਚ ਕੇ ਇਸਦਾ ਨਾਮ ਰੱਖਣਾ ਪੈਣਾ ਹੈ। ਮੈਂ 13 ਦਿਨਾਂ ਨੂੰ ਸੋਚ ਕੇ ਇਸਦਾ ਨਾਮ ਰੱਖਾਂਗਾ। 13 ਦਿਨਾਂ ਬਾਅਦ ਪੰਡਿਤ ਫਿਰ ਆਇਆ ਅਤੇ ਕਹਿਣ ਲੱਗਾ ਕਿ ਮਹਿਤਾ ਜੀ ਇਸ ਬਾਲਕ ਦਾ ਨਾਮ ਨਾਨਕ ਹੈ। ਮਹਿਤਾ ਕਾਲੂ ਜੀ ਕਹਿੰਦੇ ਪੁਰੋਹਿਤ ਜੀ ਇਹ ਨਾਂ ਨਹੀਂ ਰੱਖਣਾ, ਹੋਰ ਕੋਈ ਨਾਂ ਸੋਚ ਕੇ ਦੱਸੋ, ਅਸੀਂ ਖੱਤਰੀ ਲੋਕ ਹਾਂ, ਐਸਾ ਨਾਂ ਤਾਂ ਅਸੀਂ ਕਦੀ ਸੁਣਿਆ ਨਹੀਂ ਹੈ, ਜੋ ਖੱਤਰੀਆਂ ਦੇ ਨਾਂ ਹੁੰਦੇ ਹਨ ਉਹ ਨਾਂ ਰੱਖੋ। ਪੰਡਿਤ ਕਹਿੰਦਾ ਮਹਿਤਾ ਜੀ ਇਹ ਆਮ ਬਾਲਕ ਨਹੀਂ ਹੈ, ਇਸਨੂੰ ਹਿੰਦੂ ਮੁਸਲਮਾਨ ਦੋਵੇਂ ਪੂਜਣਗੇ, ਇਸਦਾ ਜਿਵੇਂ ਅਸਮਾਨ ਖੰਡਾਂ ਬ੍ਰਹਿਮੰਡਾਂ ਵਿੱਚ ਨਾਮ ਗੂੰਜੇਗਾ, ਇਸਨੂੰ ਧਰਤੀ ਸਾਗਰ ਅਸਮਾਨ ਪਹਾੜ ਸਾਰੇ ਰਸਤਾ ਦੇਣਗੇ, ਜੋਗੀ ਰਿਖੀ ਮੁੰਨੀ ਸਾਰਾ ਸੰਸਾਰ ਇਸਦੀ ਆਗਿਆ ਮੰਨੇਗਾ। ਕਾਲੂ ਸੁਣ ਸੁਣ ਕੇ ਹੈਰਾਨ ਹੋ ਰਿਹਾ ਹੈ ਤੇ ਇੰਨਾ ਕੁਛ ਸੁਣ ਕੇ ਪੁਰੋਹਿਤ ਨਾਲ ਹੋਰ ਨਹੀਂ ਬਹਿਸ ਕੀਤੀ, ਮੰਨ ਗਿਆ ਕਿ ਠੀਕ ਹੀ ਨਾਮ ਹੈ। ਫਿਰ ਪੰਡਿਤ ਨੇ ਦੱਸਿਆ ਕਿ ਇਹ ਨਾਂ ਦੇ ਇਸ ਨਾਂ ਦੇ ਦੋ ਅਰਥ ਹਨ। ਸੰਸਕ੍ਰਿਤ ਵਿੱਚ ਨੰਨਾ ਦਾ ਮਤਲਬ ਹੁੰਦਾ ਹੈ ਪੁਰਖ, ਨਾ ਨੱਕ, ਨਾ ਅੰਨ, ਨਾ ਅੰਨ ਅੱਕ। ਅੰਨ ਦਾ ਮਤਲਬ ਹੁੰਦਾ ਹੈ ਬਿਨਾਂ ਅਤੇ ਅੱਕ ਦੁੱਖਾਂ ਤੋਂ ਬਿਨਾਂ। ਉਹ ਪੁਰਖ ਜਿਸ ਨੂੰ ਕੋਈ ਦੁੱਖ ਨਹੀਂ, ਜੋ ਨਾਨਕ ਡਿੱਗ ਸਹਿ ਦੇ ਪਰਵਾਹ। ਅਤੇ ਗੁਰਮੁਖੀ ਵਿੱਚ ਇਸਦਾ ਮਤਲਬ ਹੁੰਦਾ ਹੈ ਨਾਨਕ ਨਾ ਅਨੇਕ, ਜਿਹੜਾ ਅਨੇਕ ਨਹੀਂ ਸਿਰਫ ਇੱਕ ਹੀ ਹੈ ਸਾਰੀ ਸ੍ਰਿਸ਼ਟੀ ਵਿੱਚ। ਸੋ ਮੈਂ ਬਹੁਤ ਸੋਚ ਕੇ ਇਸਦਾ ਨਾਂ ਰੱਖਿਆ ਹੈ। ਇਹ ਦੋ ਮਤਲਬ ਹਨ ਇਸ ਨਾਂ ਦੇ। ਇਹ ਸੁਣ ਕੇ ਕਾਲੂ ਜੀ ਬਹੁਤ ਪ੍ਰਸੰਨ ਹੋਏ, ਪੰਡਿਤ ਨੂੰ ਬਹੁਤ ਭਾਰੀ ਦਰਸ਼ਨਾ ਦਿੱਤੀ। ਰਾਮ ਗਊ ਇੱਕ ਦਾਨ ਕੀਤੀ ਉਸਨੂੰ। ਹੁਣ ਮਹਾਰਾਜ ਜੀ ਦਾ ਸੁਭਾਅ ਬਾਕੀ ਬਾਲਕਾਂ ਨੂੰ ਬਿਲਕੁਲ ਵੱਖਰਾ ਹੈ। ਬਾਹਰ ਜਾਂਦੇ ਤੇ ਚੌਂਕੜੀ ਮਾਰ ਕੇ ਬੈਠ ਜਾਂਦੇ ਸਿਆਣਿਆਂ ਵਾਂਗੂ। ਜੇ ਇੱਕ ਚੀਜ਼ ਇੱਥੇ ਅਸੀਂ ਚਾਹੁੰਦੇ ਹਾਂ ਕਿ ਆਪਾਂ ਸਾਰੇ ਧਿਆਨ ਵਿੱਚ ਰੱਖੀਏ, ਕਿਉਂਕਿ ਜੋ ਆਪਣਾ ਮਨ ਹੈ ਇਹ ਕਿਸੇ ਵੀ ਪੁਰਾਣੇ ਬਾਰੇ ਦੇਖਦਾ ਹੈ ਕਿ ਇਸਦੀ ਉਮਰ ਕਿੰਨੀ ਹੈ, ਇਸਦੀ ਸਿਆਣਪ ਕਿੰਨੀ ਹੈ ਅਤੇ ਇਸਨੂੰ ਤਜਰਬਾ ਕਿੰਨਾ ਹੈ। ਇਹ ਤਿੰਨਾਂ ਚੀਜ਼ਾਂ ਦਾ ਹਿਸਾਬ ਲਾ ਕੇ ਆਪਣਾ ਮਨ ਕਹਿੰਦਾ ਹੈ ਕਿ ਇਹ ਪ੍ਰਾਣੀ ਇੰਨੀ ਕੁ ਸਮਝ ਵਾਲਾ ਹੈ। ਪਰ ਇੱਥੇ ਕਹਾਣੀ ਹੋਰ ਹੈ। ਜੋਤ ਗੁਰੂ ਨਾਨਕ ਸਾਹਿਬ ਜੀ ਵਿੱਚ ਪਰਮੇਸ਼ੁਰ ਦੀ ਵਰਤ ਰਹੀ ਹੈ, ਗੁਰੂ ਅਰਜਨ ਦੇਵ ਜੀ ਸਿਰਫ 18 ਸਾਲ ਦੀ ਉਹਨਾਂ ਦੀ ਸਰੀਰਕ ਆਯੂ ਸੀ ਜਦੋਂ ਤਖ਼ਤ 'ਤੇ ਬੈਠੇ। 18 ਸਾਲ ਗੁਰੂ ਹਰ ਰਾਏ ਸਾਹਿਬ ਜੀ ਦੀ ਸਰੀਰਕ ਆਯੂ 14 ਸਾਲ ਸੀ ਜਦੋਂ ਤਖ਼ਤ 'ਤੇ ਬੈਠੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਸਿਰਫ 11 ਸਾਲ ਜਦੋਂ ਤਖ਼ਤ 'ਤੇ ਬੈਠੇ। ਦਸਵੇਂ ਪਾਤਸ਼ਾਹ ਜੀ ਦੀ ਉਮਰ 9 ਸਾਲ ਜਦੋਂ ਤਖ਼ਤ 'ਤੇ ਬੈਠੇ। ਗੁਰੂ ਹਰਕ੍ਰਿਸ਼ਨ ਜੀ ਦੀ ਉਮਰ ਸਿਰਫ 5 ਸਾਲ ਜਦੋਂ ਸਿੱਖੀ ਦੇ ਗੁਰੂ। ਸੋ ਇਹ ਕੋਈ ਉਮਰ ਦਾ ਨਹੀਂ ਦੇਖਣਾ ਕਿ ਗੁਰੂ ਸਾਹਿਬ ਜੀ ਦੀ ਇੰਨੀ ਉਮਰ ਹੈ। ਉਮਰ ਦਾ ਕੋਈ ਮਤਲਬ ਨਹੀਂ ਹੈ ਇੱਥੇ। 5 ਸਾਲ 3 ਮਹੀਨੇ ਗੁਰੂ ਹਰਕ੍ਰਿਸ਼ਨ ਜੀ ਦੀ ਸਰੀਰਕ ਆਯੂ ਹੈ ਜਦੋਂ ਸਿੱਖ ਜਗਤ ਦੇ ਗੁਰੂ ਥਾਪੇ ਗਏ। ਅਤੇ ਉਹਨਾਂ ਦਾ ਵੱਡਾ ਭਰਾ ਰਾਮ ਰਾਏ ਨੇ ਬਹੁਤ ਈਰਖਾ ਕੀਤੀ, ਔਰੰਗਜ਼ੇਬ ਕੋਲ ਜਾ ਕੇ ਰੋਇਆ ਕਿ ਗੱਦੀ 'ਤੇ ਮੇਰਾ ਹੱਕ ਹੈ, ਮੈਂ ਵੱਡਾ ਹਾਂ। ਅਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਹੋਰਾਂ ਨੂੰ ਦਿੱਲੀ ਬੁਲਾਇਆ। 5 ਸਾਲ ਦੀ ਉਮਰ ਹੈ ਅਤੇ ਮਹਾਰਾਜ ਜੀ ਹੁਣ ਜਵਾਬ ਭੇਜਿਆ ਕਿ ਅਸੀਂ ਨਹੀਂ ਆਉਣਾ, ਹਿੰਦੁਸਤਾਨ ਦਾ ਬਾਦਸ਼ਾਹ ਹੈ। ਅਤੇ ਉਸਨੂੰ ਜਵਾਬ ਦਿੱਤਾ ਕਿ ਅਸੀਂ ਨਹੀਂ ਆਉਣਾ ਤੈਨੂੰ ਮਿਲਣ। ਫਿਰ ਔਰੰਗਜ਼ੇਬ ਨੇ ਰਾਜਾ ਜੈ ਸਿੰਘ, ਜੋ ਜੈਪੁਰ ਦਾ ਰਾਜਾ ਸੀ, ਉਸਨੂੰ ਬੇਨਤੀ ਕੀਤੀ। ਰਾਜਾ ਜੈ ਸਿੰਘ ਸਿੱਖ ਸੀ, ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ਰਧਾਲੂ ਸੀ। ਔਰੰਗਜ਼ੇਬ ਨੇ ਉਸਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਸਾਹਿਬ ਨੂੰ ਇੱਥੇ ਬੁਲਾਓ ਦਿੱਲੀ। ਅਤੇ ਰਾਜਾ ਜੈ ਸਿੰਘ ਦੀ ਬੇਨਤੀ 'ਤੇ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਨੂੰ ਆਏ। ਅਤੇ ਦਿੱਲੀ ਆ ਕੇ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਅਤੇ ਜਦੋਂ ਕੀਰਤਪੁਰ ਸਾਹਿਬ ਤੋਂ ਚੱਲੇ ਦਿੱਲੀ ਨੂੰ, ਅਤੇ ਨਾਲ ਕਾਫੀ ਸੰਗਤ ਹੈ। ਰਸਤੇ ਵਿੱਚ ਪੜਾਅ ਕਰਦੇ ਸਿੱਖ ਗੁਰੂ ਨਾਨਕ ਸਾਹਿਬ ਦੇ ਰਸਤੇ ਦਾ ਪ੍ਰਚਾਰ ਕਰਦੇ ਆ ਰਹੇ ਹਨ ਦਿੱਲੀ ਨੂੰ। ਅੰਬਾਲੇ ਕੋਲ ਇੱਕ ਪਿੰਡ ਹੈ ਜਿਸਦਾ ਨਾਮ ਪੰਜੋ ਖਾੜਾ। ਉੱਥੇ ਪਹੁੰਚੇ, ਉੱਥੇ ਪੜਾਅ ਕੀਤਾ, ਟੈਂਟ ਲਗਾਏ। ਅਤੇ ਉਸ ਪਿੰਡ ਦਾ ਇੱਕ ਕਿਸ਼ਨ ਚੰਦ ਨਾਮ ਦਾ ਪੰਡਿਤ ਸੀ ਜੋ ਸੰਸਕ੍ਰਿਤ ਦਾ ਬਹੁਤ ਵਿਦਵਾਨ ਸੀ। ਉਸਨੇ ਦੇਖਿਆ ਕਿ 5 ਸਾਲ ਦਾ ਬੱਚਾ ਗੁਰੂ ਬਣਿਆ ਬੈਠਾ ਹੈ। ਜਾ ਕੇ ਕਹਿਣ ਲੱਗਾ, ਜੀ ਤੁਹਾਡਾ ਨਾਂ ਹਰਕ੍ਰਿਸ਼ਨ ਜੀ ਹੈ, ਸ੍ਰੀ ਹਰਕ੍ਰਿਸ਼ਨ ਜੀ। ਤੁਹਾਡਾ ਨਾਂ ਕਿਸ਼ਨ ਜੀ ਤੋਂ ਵੱਡਾ ਹੈ ਅਤੇ ਕਿਸ਼ਨ ਜੀ ਨੇ ਗੀਤਾ ਉਚਾਰੀ ਹੈ ਅਤੇ ਤੁਹਾਡਾ ਨਾਂ ਉਹਨਾਂ ਤੋਂ ਵੀ ਉੱਚਾ ਹੈ। ਤੁਹਾਨੂੰ ਗੀਤਾ ਦੇ ਅਰਥ ਆਉਣੇ ਚਾਹੀਦੇ ਹਨ। ਮਹਾਰਾਜ ਜੀ ਕਹਿੰਦੇ, ਹਾਂ ਬਈ ਆਉਣੇ ਚਾਹੀਦੇ ਹਨ, ਦੱਸੋ ਤੁਸੀਂ ਕੀ ਚਾਹੁੰਦੇ। ਕਹਿੰਦਾ, ਜੀ ਸਾਨੂੰ ਗੀਤਾ ਦੇ ਅਰਥ ਕਰਕੇ ਸੁਣਾ। ਗੀਤਾ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ। ਮਹਾਰਾਜ ਜੀ ਕਹਿੰਦੇ, ਅਸੀਂ ਕਰੀਏ ਅਰਥ ਕਿ ਕਿਸੇ ਗੂੰਗੇ ਬੋਲੇ ਕੋਲੋਂ ਕਰਵਾ ਦੇਈਏ। ਉਸਨੇ ਸੋਚਿਆ ਕਿ ਇਹ ਤਾਂ ਹੋਰ ਵੀ ਚੰਗਾ ਹੈ, ਕਿਉਂਕਿ ਗੂੰਗਾ ਬੋਲਾ ਗੀਤਾ ਦੇ ਅਰਥ ਕਰਨ ਲੱਗਾ। ਉਹਦੇ ਜੀ ਪਿੰਡ ਦਾ ਉਸ ਉੱਥੇ ਇੱਕ ਗੂੰਗਾ ਅਤੇ ਬੋਲਾ ਪ੍ਰਾਣੀ ਛੱਜੂ ਨਾਮ ਦਾ ਆਇਆ ਹੋਇਆ ਸੀ। ਗੁਰੂ ਹਰਕ੍ਰਿਸ਼ਨ ਜੀ ਨੇ ਉਹਦੇ ਸਿਰ 'ਤੇ ਆਪਣੇ ਹੱਥ ਵਿੱਚ ਉਹ ਇੱਕ ਸੋਟੀ ਰੱਖਦੇ ਹੁੰਦੇ ਸੀ ਅਤੇ ਉਹ ਸੋਟੀ ਦਾ ਸਿਰਾ ਉਸਦੇ ਸਿਰ 'ਤੇ ਰੱਖਿਆ। ਉਸਨੂੰ ਨਾ ਕੁਛ ਸੁਣਦਾ ਸੀ, ਨਾ ਉਹ ਬੋਲ ਸਕਦਾ ਸੀ। ਉਹ ਸੋਟੀ ਦਾ ਸਿਰਾ ਉਹਦੇ ਸਿਰ 'ਤੇ ਰੱਖਿਆ ਅਤੇ ਉਸਨੂੰ ਕਿਹਾ ਕਿ ਗੀਤਾ ਦੇ ਇਸ ਪੰਡਿਤ ਨੂੰ ਗੀਤਾ ਦੇ ਸਵਾਲਾਂ ਦਾ ਜਵਾਬ ਦੇ। ਅਤੇ ਉਸ ਗੂੰਗੇ ਅਤੇ ਬੋਲੇ ਨੇ 1 ਘੰਟਾ ਉਸ ਪੰਡਿਤ ਨੂੰ ਪੰਡਿਤ ਦੇ ਸਵਾਲਾਂ ਦਾ ਜਵਾਬ ਸੰਸਕ੍ਰਿਤ ਵਿੱਚ ਦਿੱਤਾ। ਅਤੇ ਫਿਰ ਉਹ ਕਿਸ਼ਨ ਚੰਦ ਚਰਨੀ ਡਿੱਗਾ ਅਤੇ ਸਿੱਖ ਬਣ ਗਿਆ 5 ਸਾਲ ਦੇ। ਸੋ ਇੱਥੇ ਇਹ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਬਹੁਤ ਕੌਤਕ ਕਰਨੇ ਹਨ ਅਤੇ ਆਪਾਂ ਇਹ ਨਹੀਂ ਸੋਚ ਸਕਦੇ ਕਿ ਉਹਨਾਂ ਦੀ ਉਮਰ ਇਸ ਵੇਲੇ ਇੰਨੀ ਹੈ ਅਤੇ ਆ ਕਿਸ ਤਰ੍ਹਾਂ ਹੋ ਸਕਦਾ ਹੈ। ਉਮਰ ਨਹੀਂ, ਪਰਮਾਤਮਾ ਦੀ ਜੋਤ ਜੋ ਹੈ, ਉਸ ਪੰਡਿਤ ਨੂੰ ਕੀ ਪਤਾ ਸੀ ਕਿ ਇਹ ਜੋ ਧਾਰਮਿਕ ਕਿਤਾਬਾਂ ਹਨ ਇਹ ਪਰਮੇਸ਼ੁਰ ਤੋਂ ਆਈਆਂ ਹਨ ਅਤੇ ਉਸ ਪਰਮੇਸ਼ੁਰ ਦੀ ਜੋਤ ਇਹਨਾਂ ਵਿੱਚ ਵਰਤ ਰਹੀ ਹੈ। ਜਿੱਥੋਂ ਆਈਆਂ ਹਨ ਉਹ ਕਿਤਾਬਾਂ, ਉਹ ਜੋਤ ਇਹਨਾਂ ਵਿੱਚ ਵਰਤ ਰਹੀ ਹੈ ਅਤੇ ਇਹਨਾਂ ਲਈ ਕੀ ਮੁਸ਼ਕਿਲ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਜਦੋਂ ਛੋਟੇ ਬਾਲ ਸਨ ਤਾਂ ਜਦੋਂ ਘਰੋਂ ਬਾਹਰ ਜਾਣਾ, ਸਿਆਣਿਆਂ ਵਾਂਗੂ ਚੌਂਕੜੀ ਮਾਰ ਕੇ ਬੈਠ ਜਾਣਾ ਅਤੇ ਬੱਚਿਆਂ ਨਾਲ ਗੱਲਾਂ ਕਰਨੀਆਂ ਅਤੇ ਇੱਕ ਪਰਮੇਸ਼ੁਰ ਜੀ ਹੈ, ਉਹ ਆਪਾਂ ਨੂੰ ਬਹੁਤ ਪ੍ਰੇਮ ਕਰਦਾ ਹੈ ਅਤੇ ਜਿਹੜਾ ਉਹਦਾ ਨਾਮ ਜਪੇ ਉਹਦੇ 'ਤੇ ਬਹੁਤ ਖੁਸ਼ ਹੁੰਦਾ, ਫਿਰ ਉਹ ਜੋ ਮਰਜ਼ੀ ਉਹਦੇ ਕੋਲੋਂ ਲੈ ਲਏ। ਅਤੇ ਬਾਲਕਾਂ ਨੇ ਪੁੱਛਣਾ ਕਿ ਨਾਨਕ ਜੀ ਉਹ ਕਿੱਥੇ ਰਹਿੰਦਾ ਹੈ ਬੱਚਿਆਂ ਵਾਂਗੂ। ਜੇ ਹਿੰਦੂਆਂ ਦੇ ਬੱਚੇ ਹੋਣੇ ਤਾਂ ਉਹਨਾਂ ਨੂੰ ਉਸ ਭਾਸ਼ਾ ਵਿੱਚ ਕਹਿਣਾ ਕਿ ਇੱਕ ਪ੍ਰਭੂ ਰਹਿੰਦਾ ਹੈ ਸੱਚਖੰਡ ਵਿੱਚ, ਉਹ ਆਪਣਾ ਬਾਪ ਹੈ, ਉਹ ਆਪਾਂ ਨੂੰ ਸਭ ਕੁਛ ਦਿੰਦਾ ਹੈ ਇਸ ਤਰ੍ਹਾਂ। ਅਤੇ ਜੇ ਮੁਸਲਮਾਨਾਂ ਦੇ ਬੱਚੇ ਹੋਣੇ ਤਾਂ ਉਹਨਾਂ ਨੂੰ ਕਹਿਣਾ ਕਿ ਖੁਦਾਰ ਰਹਿੰਦਾ ਹੈ ਸੱਚਖੰਡ ਵਿੱਚ। ਸਾਰੇ ਬੱਚਿਆਂ ਨੇ ਮਹਾਰਾਜ ਜੀ ਉਹਨਾਂ ਦੇ ਚਾਰ ਚੁਫੇਰੇ ਫਿਰਦੇ ਰਹਿਣਾ। ਅਤੇ ਬਿਲਕੁਲ ਬੱਚਿਆਂ ਵਾਲਾ ਕੋਈ ਸੁਭਾਅ ਨਹੀਂ ਹੈ, ਜੋ ਚੰਚਲ ਸੁਭਾਅ ਹੁੰਦਾ ਹੈ ਬਹੁਤ ਸਹਿਜ ਵਿੱਚ। तुझे करुणा ते फिर भी सहज विच सत साल दी उम्र हो चली है ते करूं कोई भी चीज देखनी कोई बर्तन कोई कमंडल बाल्टी वगैरह तो गरीब नू किसे नू दे देनी जा कोई पिंड विच फकीर आया होना तो उसनू फड़ा देनी। ते कालू ने हरदयाल पंडित नू जा के अलामा देना कि चंगा शत्र फराया ही साडे सिर ते ते कालू जाड़ी जाता साडा। ते हरदयाल ने कहना कि कालू जी जदों इहदा प्रताप होया उदों तू साडे नाल बोलना भी नहीं अज लांघे दिन आता है। सत साल दी शरीर काजू हो गई महाराज जी होने की कालू ने सोचा कि ये हिसाब किताब सीख लवे ताकि ये जो मेरा पटवारी का काम है राय बुलार आ के मेरे तो बाद इस लै देंगे। सो उसने ये सोच के ते पांदे कोल लै गया। पांदे का मतलब हुंदा है पांदा भी पंडित ही से उसका नाम गोपाल दास से। पांदे का मतलब हुंदा है जो राह दिखाउंदा है दुनिया नू राह दिखाउंदा ते ये परमेश्वर है इंद्र। हुण इन्हां नू कालू जी जब 7 साल दे होए महाराज जी ते कालू मेहता जी ने एक थाली चौलां दी लई सुपारी गुड़ ते ओ नाल गुरु साहब नू लै के ते पांदे पास गया। उहदे अगे जा के मत्था टेकिया ते कहा कि पांदा जी मुहूर्त देखो। उदों इन्ना ज़्यादा पंडतां दा पंडतां ने प्रजा नू वहमां विच पाया होया सी कि जे किते नू किसे नू मिलन भी जाना ते फिर भी वह मुहूर्त कढ़ा के पंडित कोलों पुछ के कि कोई अड़चन नहीं पैगी तां जाना। तो स्कूल पांदे नू पुछया कि देखो मुहूर्त ठीक है नानक जी दे स्कूल आन दा। उसने जंत्री देखी कहिंदा जी अज मुहूर्त ठीक है। ते उसने फिर कालू जी कहिंदे कि इनू पहाड़े सारे सवाया डेढ़ा टाया ये सारे पढ़ा पहाड़े चंगी तरह सिखा दे हिसाब किताब सारा इसनू पटवारी दा काम फिर करना है। इन्ना कह के मेहता कालू जी घर आ गए। पांदे ने गणेश जी दे अगे वो चौल सपारी रखे गणेश नू बेनती की गणेश जी नू मनाया कि बच्चा विद्या विच लायक होवे। सो गणेश जी नू मनाउन तो बाद फिर बच्चों में गुड़ वंडिया ते एक तख्ती गुरु साहब जी ने दिती उहदे उत्ते एक दो तीन चार पेंसिल नाल लिख दिता ते गुरु साहब ने कहा कि आ लै ते इन्हां दे उत्ते तू स्याही नाल लिख। गुरु साहब जी ने तख्ती फड़ ली पर लिखिया नहीं कुछ भी उहदे ते बैठे रहे कदी तख्ती वल देख लैंदे कदी बच्चियां वल कदी पांदे वल। पांदे ने एक दो बार कहा फिर ज़्यादा नहीं कहा कि पहला दिन है छुट्टी हो गई घर नूं आ गए। एक बहुत आश्चर्य चीज देखनी है कि शुरू तो ही गुरु नानक साहब जी होर ने जो करना सी करना वो ही सी पर किसी दे अगे जवाब नहीं देंदे सन कि मैं ये नहीं करना। ये नहीं कहिंदे सी कि मैं स्कूले नहीं जाना स्कूले लेके चलने बाप तो चले गए पर पढ़ना नहीं है, जवाब नहीं देना किसी नु, किसी दा दिल नहीं दिखाना, पर जो करना है करना वही है। कल तो कल आप देखेंगे कि पांदे नू पांदे नाल की सवाल जवाब होंदे हैं।